गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी ने डॉक्टर स्टैला क्रैमरिज के चार लेखों का अनुवाद किया है, सो चौथा लेख आप जी ने पढ़ के सुना रहे सी, जिसका सिरलेख है हिंदुस्तान की रसक किरत ते यूरोप। आओ चौथे लेख का अखीरला हिस्सा सरवण करन की कोशिश करिए जी। गाथक सिलसिले विच इमारत की काड़ बुतां दी मोमी काड़ वांग हो रही है, ते एक काड़ दी तरज एक बेअंत समूह विच सारी इमारत नूं आच्छादित कर रही है। इमारत नूं छड़ के किसी गाथक साध दी मूर्ति नूं लै लो, उहदा जिसम सुंदरा मूर्ति स्वामी दे जिसम वांग आत्मक भगती दी अग ने खा लिया जापदा है, ते उहदा जिसम प्रीत विच खिचिया सिद्धा पिया है, ते नाल एक अमुक जिही विंगता विच टेढ़ा होया होया है। ये अमुक विंगता गाथक रसक किरत की एक खास सियाणन का चिन्ह है। ये सारे साधा ते मरियमा ने यो सोहनी सलामी गुलाण अपनी छवि विच धारण की हुई है। हिंदुस्तान की की ते उत्तरी यूरोप की गाथक रहनी ते शांत खुशी ते शुद्ध समाधि के अनुभव विच तां कोई फर्क नहीं हो सकता। सिर्फ आदमियों के इकट्ठा की जाति ते जिस्मी खासियतां वक्रियां आउंदियां हन, ते इस अर्थ विच ना केवल यूरोप दी गाथक ते हिंदुस्तान दी रसक किरत आपे विच सांझ कर रही हन, बल्कि यूनान दी रसक किरत भी हिंदू आर्यन कौमां दी रसक किरत नाल इस अनुभव विच सांझीवाल हो रही है। ते इस सांझ दी सबूती विच असी तीन वनगियां दियां तस्वीरां लै के तकीए तद साड़ी तसली पूरी हो सकती है। हिंदुस्तान दी तां ओ खास सियाणन चिन्ह दी वनगी लै लवो, अर्थात हिंदुस्तान दी पत्थर ते उकरी इस्त्री दी काड़ी, ते उधरों यूनान दा कोई नमूने दा बुत लै लवो, ते उधरों गाथक दे नमूने दी मैडोना लै लवो, ते त्रेहां नूं वेखो, तद ए अंदर दी आत्मक सांझ साफ नज़र आ जांदी है। हिंदुस्तान दी मूरत भरवीं ते गोल है, ते लकीरां अपने विंगां चुका ते सलामियां आदि नाल इनू प्राण बख्श रही हैं, ते लकीरां दी चाल इधर उधर अपनियां तरफां सिमतां इउं बदल रही हैं, जिस करके एक ऐन तुलवां टिका बज रहा है, ते यूनान दियां लकीरां दे विंग चुकाओ ते सलामियां आदि एक चंगे कमाए जिसम दी अरोगता नूं दस रही हैं, ते जिसम दी उस सोहज ते नाज ओ अदान नाल सजिया भरवेंपन की पूर्णता दिस रही है, जिहड़ी के हाथ विच सोणप दियां मुठां भर देंदी है। ते तीजी गाथक मूर्ति एक लम्मे चोगे नाल ढकी है, जिहड़ा चोगा कुछ अमुक जिहा दिस रहा है, ते इउं जापदा है कि उस मूर्ति दी जींदी हिलण उस विच खत्म नहीं हो रही, ਉਹ ਤਾਂ ਅਨੰਤ ਵੱਲ ਤੁਰੀ ਜਾ ਰਹੀ ਜਾਪਦੀ ਹੈ। ਇਹਨਾਂ ਤਿੰਨਾਂ ਤਰ੍ਹਾਂ ਦੀਆਂ ਮੂਰਤਾਂ ਦਾ ਇੱਕੋ ਵਹਿਣ ਅਤੇ ਇੱਕੋ ਤਰ੍ਹਾਂ ਦੀ ਧਾਰਨਾ ਹੈ, ਅਤੇ ਇਹਨਾਂ ਦੀ ਜਿੰਦ ਸਤਾ ਇੱਕ ਹੈ, ਅਤੇ ਇਹ ਧਾਰਨਾ ਕਿਸੇ ਹੋਰ ਜ਼ਾਤ ਦੀ ਰਸਕ ਕਿਰਤ ਵਿੱਚ ਨਹੀਂ ਦੇਖੀ ਜਾਂਦੀ। ਇਹ ਕੇਵਲ ਆਰੀਅਨ ਲੋਕਾਂ ਦੀ ਰਸਕ ਕਿਰਤ ਦੀ ਇੱਕ ਅੰਦਰ ਦੀ ਤਬੀਅਤ ਦੇ ਝੁਕਾਓ ਅੰਦਾਜ਼ ਉਲਾਰ ਦੇ ਚਿੰਨ੍ਹ ਹਨ। ਗਾਥਕ ਜ਼ਮਾਨੇ ਨੂੰ ਛੱਡ ਕੇ ਹੋਰ ਜ਼ਮਾਨਿਆਂ ਵਿੱਚ ਯੂਰਪ ਦੀ ਰਸਕ ਕਿਰਤ ਆਪਣੇ ਵੱਖਰੇ ਰਾਹ ਤੁਰੀ ਜਾ ਰਹੀ ਹੈ, ਜਿਸ ਵਿੱਚ ਹਿੰਦੁਸਤਾਨ ਦੀ ਰਸਕ ਕਿਰਤ ਦੇ ਅਨੁਭਵ ਨਾਲ ਕੋਈ ਸੰਬੰਧ ਨਹੀਂ। ਪਰ ਪਿੱਛੇ ਆਈ ਯੂਰਪੀ ਜਾਗ ਦੇ ਸਮੇਂ ਯੂਰਪੀ ਰਸਕ ਕਿਰਤ ਵਿੱਚ ਇੱਕ ਅਜੀਬ ਹਲਚਲ ਹੋਈ, ਅਤੇ ਇਸ ਹਿੱਲ ਦੇ ਐਨ ਦਰਮਿਆਨ ਲਿਓਨਾਰਡੋ ਦਵਿੰਚੀ ਦੀ ਇੱਕ ਅਜੀਬ ਗਰੀਬ ਸੁਰਤ ਦਾ ਪ੍ਰਕਾਸ਼ ਹੋਇਆ ਸੀ। ਇਸ ਸੂਰਤ ਨੇ ਜਿਸ ਤਰ੍ਹਾਂ ਜਗਤ ਨੂੰ ਆਪਣੇ ਅੰਦਰ ਅਨੁਭਵ ਕੀਤਾ, ਉਹ ਕੁਛ ਕੁਛ ਬੁੱਧ ਦੇਵ ਦੇ ਗਿਆਨ ਨਾਲ ਮਿਲਦਾ ਹੈ, ਅਤੇ ਇਸ ਅਜੀਬ ਪੁਰਖ ਦੀਆਂ ਬਣਾਈਆਂ ਮੂਰਤਾਂ ਦੇ ਚਿਹਰਿਆਂ ਦੀਆਂ ਛੱਬੀਆਂ ਹਿੰਦੁਸਤਾਨ ਦੇ ਦੇਵਤਿਆਂ ਦੀਆਂ ਮੂਰਤੀਆਂ ਦੀਆਂ ਛੱਬੀਆਂ ਨਾਲ ਐਸੀਆਂ ਮਿਲਦੀਆਂ ਹਨ ਕਿ ਆਦਮੀ ਦੀ ਅਕਲ ਚੱਕਰ ਖਾ ਜਾਂਦੀ ਹੈ। ਮੁਮਕਿਨ ਹੋ ਸਕਦਾ ਹੈ ਕਿ ਲਿਓਨਾਰਡੋ ਦਾ ਸ਼ਾਇਦ ਹਿੰਦੁਸਤਾਨ ਨਾਲ ਕਿਸੇ ਤਰ੍ਹਾਂ ਦਾ ਤਾਲਕ ਕਿਸੇ ਤਰ੍ਹਾਂ ਪੈ ਗਿਆ ਹੋਵੇ। ਉਹ ਐਸਾ ਅਜੀਬ ਆਦਮੀ ਸੀ ਕਿ ਉਹਦੇ ਸਮਕਾਲੀ ਰਸਕ ਕਿਰਤੀ ਉਹਨੂੰ ਕਦੀ ਠੀਕ ਤਰ੍ਹਾਂ ਨਹੀਂ ਸਮਝ ਸਕੇ, ਉਹਨੂੰ ਜਾਦੂਗਰ ਕਰਕੇ ਮੰਨਦੇ ਸਨ। ਹਾਲਾਂਕਿ ਉਹ ਯੂਰਪ ਦੀ ਰਸਕ ਕਿਰਤ ਲਈ ਇੱਕ ਪੈਗੰਬਰ ਦਾ ਦਰਜਾ ਰੱਖਦਾ ਸੀ। ਹੁਣ ਇਸ ਗੱਲ ਨੂੰ 4 ਸਦੀਆਂ ਗੁਜ਼ਰ ਚੁੱਕੀਆਂ ਹਨ। ਆਖਿਰਕਾਰ ਯੂਰਪ ਆਪਣੀ ਤਬਾਹੀ ਥੀਂ ਬਾਹਰ ਰਹਿ ਗਿਆ ਹੈ ਅਤੇ ਰਸਕ ਕਿਰਤ ਜਿਹੜੀ ਸਦਾ ਸੱਚੀ ਸਾਖੀ ਆਉਂਦੀ ਹੈ, ਇੱਕ ਸ਼ੁੱਧ ਅੰਦਰ ਦੀ ਚਿਤਵਨ ਹਕੀਕਤ ਹੋ ਗਿਆ ਹੈ। ਅੱਜ ਕੱਲ੍ਹ ਯੂਰਪ ਦੇ ਰਸਕ ਕਿਰਤੀ ਹਿੰਦੁਸਤਾਨ ਦੀ ਰਸਕ ਕਿਰਤ ਨੂੰ ਸਮਝਣ ਲੱਗ ਪਏ ਹਨ ਅਤੇ ਇਹਦੀ ਕਦਰ ਕਰਨ ਲੱਗ ਪਏ ਹਨ। ਹਿੰਦੁਸਤਾਨ ਦੇ ਰਸਕ ਕਿਰਤੀ ਦੇ ਅਨੁਭਵ ਅਤੇ ਹੱਡ ਬੀਤੇ ਤਜਰਬੇ ਨੂੰ ਸਮਝ ਸਕਣ ਜੋਗਾ ਉਹਨਾਂ ਨੂੰ ਉਹਨਾਂ ਦੀ ਆਪਣੀ ਅੰਦਰ ਦੀ ਕੋਈ ਲੋੜ ਬਣਾ ਰਹੀ ਹੈ। ਦੂਜੇ ਪਾਸੇ ਰਸਕ ਕਿਰਤ ਦੀ ਤਜਾਰਤੀ ਜ਼ਿੰਦਗੀ ਵਿੱਚ ਵਪਾਰ ਬੜਾ ਹਿੱਸਾ ਲੈਂਦਾ ਹੈ ਅਤੇ ਹੁਣ ਹਿੰਦੁਸਤਾਨ ਦੀ ਰਸਕ ਕਿਰਤ ਉਹ ਰਾਹੇ ਪੈ ਗਈ ਹੈ ਅਤੇ ਵਹਿਲਾ ਯਾਨੀ ਜ਼ਿਆਦਾ ਯੂਰਪ ਵਿੱਚ ਹੀ ਇਹਦਾ ਫੈਸ਼ਨ ਰਿਵਾਜ ਹੋ ਜਾ ਸੀ। ਯੂਰਪ ਦੇ ਉਹ ਬੁੱਤ ਘੜਨ ਵਾਲੇ ਅਤੇ ਚਿੱਤਰਕਾਰ ਜਿਹੜੇ ਆਪਣੇ ਅੰਦਰੋਂ ਕੋਈ ਨਵੀਂ ਕਾਂਡ ਨਹੀਂ ਕੱਢ ਸਕਦੇ, ਉਹ ਹਿੰਦੁਸਤਾਨ ਦੇ ਨਮੂਨਿਆਂ ਨੂੰ ਨਕਲ ਕਰ ਕਰ ਗੁਜ਼ਾਰਾ ਕਰ ਰਹੇ ਹਨ। ਯਕੀਨਨ ਇਹ ਉੱਪਰਲੀ ਨਕਲ ਦਾ ਰਿਵਾਜ ਜਲਦੀ ਲੰਘ ਜਾ ਸੀ, ਪਰ ਇਸ ਨੁਕਤੇ ਥੀ ਇਹ ਗੱਲ ਕਿੰਨੀ ਗੌਰ ਤਲਬ ਹੈ ਕਿ ਇੱਕ ਵਕਤ ਯੂਰਪ ਦੇ ਇਤਿਹਾਸ ਦਾ ਸੀ ਜਦ ਉਹਦੀ ਈਸਾਈ ਰਸਕ ਕਿਰਤ ਕਿਸੇ ਹੱਦ ਤੱਕ ਹਿੰਦੁਸਤਾਨ ਨਾਲ ਮਿਲਦੀ ਸੀ। ਮਾਲੂਮ ਹੁੰਦਾ ਹੈ ਕਿ ਅਲੈਗਜ਼ੈਂਡਰਾ ਦੇ ਰਾਹੀਂ ਮਿਸਰੀ ਇਤਿਹਾਸ ਦੇ ਕਾਪਟਿਕ ਜ਼ਮਾਨੇ ਵਿੱਚ ਦੰਦ ਖੰਡ ਦੀਆਂ ਚੀਜ਼ਾਂ ਦੀ ਤੇਜ਼ ਤਜਾਰਤ ਹੋਣ ਕਰਕੇ ਯੂਰਪ ਅਤੇ ਹਿੰਦੁਸਤਾਨ ਦਾ ਵੀ ਕੁਛ ਆਪੇ ਵਿੱਚ ਤਾਲਕ ਸੀ। ਆਖਰ ਜਰਮਨੀ ਵਿੱਚ ਦੇ ਈਸਾਈ ਮਠ ਅਤੇ ਪੁਲਪਿਟ ਉੱਤੇ ਰੱਖਿਆ ਦੰਦ ਖੰਡ ਦਾ ਕੰਮ ਯੂਨਾਨੀ ਜਿਹਾ ਦਿਸਦਾ ਹੈ, ਅਰਥਾਤ ਹਿੰਦੁਸਤਾਨ ਦੇ ਅਸਲੀ ਕੰਮ ਦੀਆਂ ਕੋਪਟਿਕ ਵੇਲੇ ਦੀਆਂ ਕੀਤੀਆਂ ਕਾਪੀਆਂ ਹਨ। ਉਹਨਾਂ ਵਿੱਚੋਂ ਇੱਕ ਹਿੰਦੁਸਤਾਨ ਦਾ ਉਹ ਖਾਸ ਸਿਆਣਨ ਚਿੰਨ੍ਹ ਦਾ ਆਦਰਸ਼ ਚਿੱਤਰ ਇਸਤਰੀ ਅਤੇ ਵਿਰਖ ਦਾ ਪਿਆ ਹੈ। ਪੱਛਮੀ ਖਿਆਲ ਅਨੁਸਾਰ ਉਹ ਇਸਤਰੀ ਇੱਕ ਯੁਵਤੀ ਦੇ ਰੂਪ ਵਿੱਚ ਬਦਲ ਦਿੱਤੀ ਗਈ ਹੈ ਅਤੇ ਉਸ ਰੂਪ ਵਿੱਚ ਉਹ ਯੂਰਪੀ ਵਿਦਾ ਵਿੱਚ ਭੋਗ ਰਸ ਦੀ ਮੂਰਤੀ ਬਣਾਈ ਤਰੀ ਹੈ। ਜਰਮਨੀ ਵਿੱਚ ਟ੍ਰੀਅਰ ਵਿੱਚ ਇੱਕ ਹੋਰ ਈਸਾਈ ਮਠ ਦੇ ਖਜ਼ਾਨੇ ਵਿੱਚ ਇੱਕ ਹੋਰ ਦੰਦ ਖੰਡ ਦਾ ਉਕਰਿਆ ਕੰਮ ਪਿਆ ਹੈ ਜਿਹੜਾ ਕਿ ਸਾਂਚੀ ਦੀ ਇਤਿਹਾਸਕ ਇਮਾਰਤ ਦੇ ਪੱਥਰ ਉੱਪਰ ਓਕਰੇ ਕੰਮ ਦੀ ਕਾਪੀ ਹੈ। ਇਉਂ ਪੁਰਾਣੇ ਜ਼ਮਾਨੇ ਦੀਆਂ ਜਾਂ ਦਸ਼ਤਾਂ ਅਤੇ ਰਹਿੰਦਾਂ ਦੀ ਮੱਟ ਭੀੜ ਜਿਹੀ ਦਿਸ ਰਹੀ ਹੈ। ਬੁੱਧ ਦੇ ਸਮੇਂ ਦੀ ਰਸਕ ਕਿਰਤ ਦੀਆਂ ਜਾਂ ਦਸ਼ਤੀ ਰਹਿੰਦਾ ਸਾਂਚੀ ਵਿੱਚ ਅਤੇ ਟਰੀਅਰ ਵਿੱਚ ਈਸਾਈ ਮਤ ਦੀਆਂ ਰਹਿੰਦਾ ਅਜਬ ਤਰ੍ਹਾਂ ਇੱਕ ਦੂਜੇ ਦੇ ਮੁਕਾਬਲੇ 'ਤੇ ਪਈਆਂ ਹਨ। ਕੁਸਤੰਤੁਨੀਆ ਥੀ ਆਉਂਦਾ ਗਿਆ ਇੱਕ ਸ਼ਤਰੰਜ ਦਾ ਮੋਹਰਾ ਜਿਹੜਾ ਸੈਂਟ ਡੈਨਿਸ ਦੇ ਗਿਰਜੇ ਦੀ ਮਲਕੀਅਤ ਹੈ, ਉਹ ਬਿਲਾ ਸ਼ੱਕ ਹਿੰਦੁਸਤਾਨ ਥੀ ਗਿਆ ਹੈ। ਭਾਵੇਂ ਕੋਈ ਸੌਦਾਗਰ ਲੈ ਗਿਆ ਹੋਵੇ, ਭਾਵੇਂ ਕਿਸੇ ਹਿੰਦੁਸਤਾਨ ਦੇ ਨਮੂਨੇ ਦੀ ਹੂਬਹੂ ਨਕਲ ਉਤਾਰੀ ਹੋਵੇ, ਪਰ ਸਭ ਥੀ ਵੱਧ ਧਿਆਨਯੋਗ ਨਮੂਨਾ ਓਰਲੀਅਨ ਵਿੱਚ ਪਿਆ ਹੈ। ਇੱਕ ਦੰਦ ਖੰਡ ਦਾ ਉਕਰਿਆ ਕੰਮ ਹੈ ਜਿਸ ਦੀ ਬਨਾਵਟ ਥੀ ਪਤਾ ਲੱਗਦਾ ਹੈ ਕਿ ਗੰਧਾਰਾ ਥੀ ਗਿਆ ਹੈ, ਪਰ ਉਹਦੀ ਤਰਸ ਸਾਰੀ ਮੁਸਲਮਾਨੀ ਅਤੇ ਤੁਰਕੀ ਹੈ। ਇਸੀ ਤਰ੍ਹਾਂ ਹੋਰ ਕਈ ਉਕਰੀ ਕਿਰਤ ਦੇ ਕੰਮ ਹਨ ਜਿਹੜੇ ਥੋੜ੍ਹੇ ਬਹੁਤੇ ਹਿੰਦੁਸਤਾਨ ਦੀ ਰਸਕ ਕਿਰਤ ਦੀਆਂ ਨਿਸ਼ਾਨੀਆਂ ਅਤੇ ਚਿੰਨ੍ਹਾਂ ਦੀ ਸੋਈ ਦਿੰਦੇ ਹਨ। ਇੱਕ ਚਿੱਤਰ ਦਾ ਮੋਟਿਫ ਜਿਹੜਾ ਕਈ ਥਾਈਂ ਆਉਂਦਾ ਹੈ ਉਹ ਇਹ ਹੈ ਕਿ ਯੂਰਪ ਦੇ ਸਾਧੂ ਦੀ ਤਸਵੀਰ ਦਾ ਪਿੱਛਾ ਇੱਕ ਹਿੰਦੁਸਤਾਨੀ ਤਰਜ਼ ਦੇ ਇਮਾਰਤੀ ਸ਼ਕਲ ਦਾ ਬਣਾਇਆ ਜਾਂਦਾ ਹੈ ਅਤੇ ਇਹੋ ਮੋਟਿਫ ਆਇਰਲੈਂਡ ਦੇ ਦੰਦ ਖੰਡ ਦੇ ਕੰਮ ਵਿੱਚ ਵੀ ਦੇਖਿਆ ਜਾਂਦਾ ਹੈ। ਇਹ ਚੀਜ਼ਾਂ ਈਸਾਈ ਸੰਨਿਆਸੀ ਬਣਾਉਂਦੇ ਸਨ ਅਤੇ ਤਸਵੀਰਾਂ ਨੂੰ ਨਿੱਕਾ ਕਰ ਵਿੱਚ ਚਿੱਤਰਦੇ ਸਨ। ਈਸਾਈ ਸੰਪਰਦਾ ਦੇ ਸੰਨਿਆਸੀ ਟੋਲੇ ਦਾ ਪਹਿਲਾ ਖਿਆਲ ਮਿਸਰ ਵਿੱਚੋਂ ਆਇਆ ਸੀ। ਭਾਵੇਂ ਇਸ ਵਿੱਚ ਸ਼ੱਕ ਨਹੀਂ ਕਿ ਬੁੱਧ ਦੇ ਭੇਖੂਆਂ ਦੀ ਮਿਸਾਲ ਥੀ ਇਹ ਯੂਰਪ ਦੇ ਈਸਾਈ ਮਤ ਵਿੱਚ ਆਉਣ ਦਾਖਲ ਹੋਇਆ। ਇਹ ਈਸਾਈ ਸਾਧੂ ਸਭ ਯੂਰਪ ਵਿੱਚ ਫਿਰਦੇ ਸਨ ਅਤੇ ਆਪਣੀ ਰਸਕ ਕਿਰਤ ਵੀ ਆਪਣੇ ਨਾਲ ਫੇਰਦੇ ਸਨ। ਮੱਧ ਸਮਾਂ ਵਿੱਚ ਪੂਰਬੀ ਤਰਜ਼ ਕੁੱਲ ਯੂਰਪ ਵਿੱਚ ਇੱਕ ਫੈਸ਼ਨ ਸੀ। ਫਾਰਸੀ ਅਤੇ ਹਿੰਦੁਸਤਾਨੀ ਕੱਪੜੇ ਅਤੇ ਦੰਦ ਖੰਡ ਦੇ ਕੰਮ ਲੋਕ ਮੁੱਲ ਖਰੀਦ ਨਕਲਾਂ ਕਰਦੇ ਸਨ। ਗਿਰਜੇ ਦੇ ਧਰਮ ਅਵਲੰਬੀ ਲੋਕ ਅਤੇ ਸੁਸਾਇਟੀ ਸਭ ਪਸੰਦ ਕਰਦੇ ਸਨ। ਇਸੀ ਤਰ੍ਹਾਂ ਦੀਆਂ ਹਾਲਤਾਂ ਵਿੱਚ ਇਹਨਾਂ ਤਜਾਰਤ ਅਤੇ ਫੈਸ਼ਨ ਦੇ ਰਿਸ਼ਤਿਆਂ ਥੀ ਛੁੱਟ ਹਿੰਦੁਸਤਾਨ ਅਤੇ ਯੂਰਪ ਵਿੱਚ ਇੱਕ ਹੋਰ ਇਸ ਥੀ ਵੱਧ ਜ਼ਿੰਦਾ ਸੰਬੰਧ ਆਰੰਭ ਹੋ ਚੁੱਕਾ ਸੀ। ਬੁੱਧ ਅਤੇ ਈਸਾਈ ਮਤਾਂ ਦੋਹਾਂ ਦੀਆਂ ਪਹਿਲੀ ਸਦੀਆਂ ਦੀਆਂ ਤਸਵੀਰਾਂ ਵਿੱਚ ਬੁੱਧ ਦੇਵ ਤੇ ਈਸਾ ਦੀ ਸ਼ਕਲ ਨਹੀਂ ਦੇਈ ਜਾਂਦੀ ਸੀ ਤੇ ਉਹਨਾਂ ਦੀ ਥਾਂ ਬਸ ਕੁਛ ਚਿੰਨ੍ਹ ਪ੍ਰਗਟ ਕਰਕੇ ਉਹਨਾਂ ਦੀ ਲੱਖਣਾ ਦਿੱਤੀ ਜਾਂਦੀ ਸੀ। ਬੋਧੀ ਚਿੰਨ੍ਹ ਹਨ ਖਾਲੀ ਤਖ਼ਤ ਤੇ ਬੁੱਧ ਦੇ ਚਰਨਾਂ ਦੀਆਂ ਤਲੀਆਂ ਦੇ ਨਿਸ਼ਾਨ ਤੇ ਈਸਾ ਦੇ ਦੱਸਣ ਵਾਲੇ ਚਿੰਨ੍ਹ ਹਨ ਘੁੱਗੀ ਮੱਛੀ ਮੇਮਣਾ ਸਲੀਬ ਤੇ ਆਪ ਦੇ ਮੋਹਰੇ ਰੱਖਿਆ ਇੱਕ ਫੁੱਲਦਾਨ ਜਿਸ ਵਿੱਚੋਂ ਇੱਕ ਅੰਗੂਰ ਦੀ ਵੇਲ ਉੱਗਦੀ ਹੈ ਜਿਹੜੀ ਸਲੀਬ ਦੇ ਦੋਹਾਂ ਪਾਸੇ ਦੋ ਮੋਹਰਾਂ ਨੂੰ ਧਾਰਨ ਕੀਤੇ ਹੋਈ ਹੈ। ਇਹ ਚਿੰਨ੍ਹ ਈਸਾਈ ਮਤ ਲਈ ਉਹ ਜਿਹਾ ਚਿੰਨ੍ਹ ਹੈ ਜੈਸਾ ਉਹ ਫੁੱਲਦਾਨ ਕਵਲ ਫੁੱਲਾਂ ਨਾਲ ਭਰਿਆ ਬੁੱਧ ਦੇਵ ਦੇ ਜਨਮ ਨੂੰ ਦਰਸਾ ਰਿਹਾ ਹੈ। ਦੋਹਾਂ ਮਜ਼ਹਬਾਂ ਦੀਆਂ ਤਸਵੀਰਾਂ ਵਿੱਚ ਚਿੰਨ੍ਹ ਹੱਥ ਪੈਰਾਂ ਵਾਲੀਆਂ ਚੀਜ਼ਾਂ ਵਾਂਗ ਕੰਮ ਕਰਨ ਲੱਗ ਪਏ ਹਨ। ਬੁੱਧ ਦੇਵ ਦੀਆਂ ਚਰਨ ਤਲੀਆਂ ਤ੍ਰੈਗੇ ਤ੍ਰਿਮਿਧਾ ਸਵਰਗ ਥੀ ਤੁਰ ਕੇ ਉੱਥੇ ਉੱਥੇ ਜਾ ਰਹੇ ਹਨ ਜਿੱਥੇ ਜਿੱਥੇ ਆਪ ਦਾ ਧਰਮ ਉਪਦੇਸ਼ ਜਾ ਰਿਹਾ ਹੈ। ਉੱਪਰੋਂ ਤਲੇ ਤਲੇ ਆ ਰਹੇ ਹਨ ਜਿਵੇਂ ਸੀੜੀ ਥੀ ਕੋਈ ਉਤਰਦਾ ਹੈ ਅਤੇ ਮੂਸਾ ਇੱਕ ਮੇਮਣੇ ਦੇ ਰੂਪ ਵਿੱਚ ਆਪਣੇ ਆਸੇ ਨਾਲ ਪਹਾੜਾਂ ਨੂੰ ਛੋਹ ਰਿਹਾ ਹੈ ਅਤੇ ਰੇਤਲੇ ਥੱਲਾਂ ਵਿੱਚੋਂ ਆਪਣੇ ਜਾਦੂ ਨਾਲ ਪਾਣੀ ਕੱਢ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੰਧਾਰਾ ਦੀ ਰਸਕ ਕਿਰਤ ਨੇ ਹਿੰਦੁਸਤਾਨ ਪੁਰਾਣੇ ਚਿੱਤਰਾਂ ਦੀ ਵਿਦਿਆ ਨੂੰ ਇੱਕ ਬਾਨਣੂ ਬੰਨਣ ਵਿੱਚ ਬਹੁਤ ਹਿੱਸਾ ਲਿਆ ਹੈ। ਗੰਧਾਰਾ ਹਿੰਦੁਸਤਾਨ ਦੇ ਉੱਤਰੀ ਪੱਛਮੀ ਸੂਬੇ ਦਾ ਉਹ ਹਿੱਸਾ ਹੈ ਜਿੱਥੇ ਈਸਾ ਥੀ ਦੋ ਸਦੀਆਂ ਪਹਿਲੇ ਥੀ ਈਸਾਈ ਸਮੇਂ ਦੀ ਪਿੱਛੇ ਚਾਰ ਸਦੀਆਂ ਤੱਕ ਯੂਨਾਨੀ ਪਰਤ ਤੇ ਹਿੰਦੁਸਤਾਨੀ ਬਾਕਤਰੀ ਰਾਜੇ ਰਾਜ ਕਰਦੇ ਰਹੇ ਹਨ। ਇਹਦੀ ਰਸਕ ਕਿਰਤ ਯੂਨਾਨੀ ਅਤੇ ਹਿੰਦੁਸਤਾਨੀ ਕੌਮਾਂ ਦੇ ਕਈ ਇੱਕ ਰਸਕ ਕਿਰਤ ਦੀਆਂ ਐਸੀਆਂ ਜੁਜ਼ਾਂ ਦੀ ਮਿਲਾਵਟ ਹੈ ਜਿਨ੍ਹਾਂ ਜੁਜ਼ਾਂ ਵਿੱਚ ਸੱਚੀ ਰਸਕ ਕਿਰਤ ਦੇ ਕੋਈ ਗੁਣ ਨਹੀਂ ਹਨ, ਕੇਵਲ ਬਾਜ਼ਾਰੀ ਚੀਜ਼ਾਂ ਹਨ। ਅਤੇ ਭਾਵੇਂ ਇਸ ਗੰਧਾਰੀ ਰਸਕ ਕਿਰਤ ਵਿੱਚ ਰਸਕ ਕਿਰਤੀ ਨੁਕਤੇ ਥੀ ਕੋਈ ਕੀਮਤੀ ਗੱਲ ਨਹੀਂ ਹੈ, ਤਾਂ ਵੀ ਇਤਿਹਾਸਕ ਨੁਕਤੇ ਥੀ ਬੜੀ ਦਿਲਚਸਪੀ ਵਾਲੀਆਂ ਚੀਜ਼ਾਂ ਹਨ। ਗੰਧਾਰਾ ਦੀ ਰਸਕ ਕਿਰਤ ਨੇ ਹਿੰਦੁਸਤਾਨ ਦੀ ਰਸਕ ਕਿਰਤ 'ਤੇ ਕਦੀ ਕੋਈ ਅਸਰ ਨਹੀਂ ਪਾਇਆ, ਭਾਵੇਂ ਚੀਨੀ ਤੁਰਕਿਸਤਾਨ ਵਿੱਚ ਇਹ ਕਿਰਤ ਬੜੀ ਕਾਮਯਾਬ ਹੋਈ ਕਿਉਂਕਿ ਉੱਥੇ ਅੱਗੇ ਉਸ ਮੁਲਕ ਦੀ ਕੋਈ ਆਪਣੀ ਰਸਕ ਕਿਰਤ ਨਹੀਂ ਸੀ ਅਤੇ ਜੇ ਕੁਛ ਬਾਹਰੋਂ ਇਉਂ ਅਸਰ ਆਏ ਉਹ ਉਹਨਾਂ ਝੱਟ ਮੰਨ ਲਿੱਤੇ। ਮੈਂ ਹਿੰਦੁਸਤਾਨ ਅਤੇ ਯੂਰਪ ਦੀ ਰਸਕ ਕਿਰਤਾਂ ਦਾ ਸੰਬੰਧ ਅੱਜ ਦਿਨ ਤੱਕ ਜਾਂ ਤਾਂ ਇੱਕ ਅੰਦਰ ਦੇ ਨਿਰੋਲ ਆਤਮਕ ਲਗਾਵ ਝੁਕਾਵ ਦੇ ਇੱਕੋ ਜਿਹਾ ਹੋਣ ਕਰਕੇ ਹੈ ਜਾਂ ਉਹ ਹੈ ਜਿਹੜਾ ਕਿ ਤਜਾਰਤ ਕਰਕੇ ਕੁਛ ਹੋਇਆ ਜਾਂ ਇੱਕੋ ਤਰ੍ਹਾਂ ਦੇ ਆਚਰਨ ਅਤੇ ਧਾਰਮਿਕ ਸਿੱਖਿਆ ਆਦਿ ਕਾਰਨਾਂ ਕਰਕੇ ਕੁਛ ਹੋਇਆ। ਕੁਛ ਹੋਵੇ, ਯੂਰਪ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਹਿੰਦੁਸਤਾਨ ਦੇ ਰਸਕ ਕਿਰਤ ਦੇ ਸਕੂਲਾਂ ਵਿੱਚ ਵਾੜਨਾ ਇੱਕ ਮਨਸੂਹੀ ਗੱਲ ਹੈ ਅਤੇ ਬਿਲਕੁਲ ਨਿਕੰਮੀ ਹੈ। ਪਰ ਰਸਕ ਕਿਰਤ ਤਾਂ ਹਰ ਤਰ੍ਹਾਂ ਦੇ ਪਰਯੋਜਨਾ ਅਤੇ ਖੁਦਗਰਜ਼ੀਆਂ ਅਤੇ ਮਤਲਬਾਂ ਨੂੰ ਤਿਰਸਕਾਰ ਕਰਦੀ ਹੈ। ਉਹ ਤਾਂ ਹਰ ਇੱਕ ਕੌਮ ਦੇ ਜੀਵਾਂ ਨਾਲ ਇਉਂ ਨਜ਼ਦੀਕ ਸੰਬੰਧ ਵਿੱਚ ਰਹਿ ਕੇ ਟੁਰਦੀ ਹੈ ਜਿਵੇਂ ਦੁੱਧ ਪੀਂਦਾ ਬੱਚਾ ਆਪਣੀ ਮਾਂ ਨਾਲ ਜੁੜਿਆ ਰਹਿੰਦਾ ਹੈ। ਬੇਗਾਨੇ ਬੱਚੇ ਕਦੀ ਆਪਣੇ ਹੋ ਨਹੀਂ ਸਕਦੇ। ਅੱਜ ਕੱਲ੍ਹ ਦੇ ਜ਼ਮਾਨੇ ਦਾ ਇੱਕ ਹੋਰ ਵਿਚਾਰ ਦਾ ਪਹਿਲੂ ਭੁੱਲ ਨਹੀਂ ਜਾਣਾ ਚਾਹੀਦਾ। ਨਾ ਸਿਰਫ ਹਿੰਦੁਸਤਾਨ ਦੀ ਰਸਕ ਕਿਰਤ ਬਲਕਿ ਸਭ ਥੀ ਪਹਿਲਾਂ ਹਿੰਦੁਸਤਾਨ ਦੇ ਉੱਚੇ ਗਿਆਨ ਦਾ ਦਿਖਾਦਾ ਅੱਜ ਕੱਲ੍ਹ ਦੀ ਨਵੀਂ ਪੱਛਮੀ ਰੂਹਾਨੀਅਤ ਉੱਤੇ ਗੂੜਾ ਅਸਰ ਪਾ ਰਿਹਾ ਹੈ ਅਤੇ ਉਸ ਨਾਲ ਹੀ ਨਾਲ ਪੂਰਬੀ ਲੋਕ ਪੱਛਮੀ ਸੱਭਿਅਤਾ ਨੂੰ ਕਬੂਲ ਕਰ ਰਹੇ ਹਨ। ਇਸ ਅਦਲੇ ਬਦਲੇ ਦਾ ਭਾਵੇਂ ਕੁਛ ਅਸਰ ਹੋਵੇ, ਇਹ ਅਦਲਾ ਬਦਲਾ ਦੱਸ ਰਿਹਾ ਹੈ ਕਿ ਇੱਕ ਜੀਵਨ ਹਿੱਲਣ ਦੋਹਾਂ ਵਿੱਚ ਆ ਰਹੀ ਹੈ ਅਤੇ ਹਿੱਲਣ ਨਿਸ਼ਾਨੀ ਜੀਣ ਦੀ ਹੈ ਅਤੇ ਜਦ ਕੋਈ ਜੀ ਉੱਠਦਾ ਹੈ ਤਦ ਉਹ ਜੀਵਨ ਖੁਦ ਕਾਦਰ ਹੁੰਦਾ ਹੈ, ਕੁਛ ਨਾ ਕੁਛ ਅੰਦਰੋਂ ਪੈਦਾ ਹੀ ਹੁੰਦਾ ਹੈ, ਕੁਛ ਨਾ ਕੁਛ ਫੁੱਟਦਾ ਹੈ, ਜੀਵਨ ਕਰਤਾਰੀ ਹੁੰਦਾ ਹੈ ਅਤੇ ਸਿਰਜਣਹਾਰ ਹੈ। ਭਾਵੇਂ ਉਹ ਚੀਜ਼ਾਂ ਪੈਦਾ ਹੋਣ ਜਿਹੜੀਆਂ ਕੋਈ ਮਿੱਥ ਦਾ ਗਿਣਦਾ ਹੈ, ਭਾਵੇਂ ਉਹਨਾਂ ਦੇ ਅਮਲ ਨਾਲ ਉਹਨਾਂ ਥੀ ਉਲਟੀ ਕੁਛ ਹੋਰ ਪੈਦਾ ਕਰ ਦੇਵੇ, ਇਹਨਾਂ ਬਾਹਰਲੀਆਂ ਗੱਲਾਂ ਨਾਲ ਅਸਲ ਵਿੱਚ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।